Vaheguru, Vaheguru, Vaheguru. Vaheguru, 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 Guru, Vaheguru, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋਈ ਹੈ ਰਾਜਾ ਰਾਮ ਨਿਵਾਸਾ, ਰਾਜਾ ਰਾਮ ਭਾਵੇ बिखिया अजहू सूरत सुखिया सा कैसे हुई है राजा राम निवासा राजा इस सुख ते शिव ब्राह्मण दराना इस सुख ते शिव ब्राह्मण सो सुख हम साच कर जाना सन कादिक नारद मुन से तिन भी तन में मन नहीं पेका मन नहीं पेका कैसे हुई है कैसे हुई है कैसे हुई है राजा इस मन को कोई खोजो भाई इस मन को कोई खोजो तन छूटे मन कहाँ समाई मन कहाँ समाई गुरु परसादी जय देओ नामा भगत के प्रेम इन्हीं है जाना इन्हीं इस मन को नहीं आवन इस मन को नहीं आवन जाना जिसका परम गया दिन साच पछाना दिन साच पछाना इस मन को रूप नरेखे हुकम पूज समारी हुकम होया हुकम पूज समारी कैसे हुई है कैसे हुई है कैसे हुई है राजा इस मन का कोई जान भे इस मन मन लीन भय सुख दे सुख दे जियो एक अर्शगल शरीरा इस मन को रब रहे कबीरा रब रहे राजा राम निवास इस मन का कोई जान भे इस मन का कोई जान मन लीन कहे सुख दे सुख दे जियो एक हर सगल रब रह कबीरा रब रह कबीरा कैसे होई है कैसे होई है कैसे होई है राजा
ਵਿਕਾਰਾਂ ਦੀ ਵਾਸ਼ਨਾ ਹੋਵੇ ਉਹਨਾਂ ਵਿਸ਼ੇ ਵਿਕਾਰਾਂ ਤੋਂ ਸੁੱਖ ਦੀ ਆਸ਼ਾ ਰੱਖੀ ਬੈਠੇ ਕੋਈ ਪਹਿਲਾਂ ਦੱਸੋ ਸੁਰਤ ਵਿੱਚ ਰਮੇ ਹੋਏ ਰਾਮ ਪਰਮੇਸ਼ਰ ਦਾ ਕਿਵੇਂ ਨਿਵਾਸ ਹੋ ਸਕਦਾ ਇਹ ਗੱਲ ਯਕੀਨਨ ਹੈ ਸੁਖ ਸਾਗਰ ਤੋਂ ਜਿਨ੍ਹਾਂ ਜੀਵਾਂ ਨੇ ਜਨਮ ਲਿਆ ਹੋਵੇ ਕੁਦਰਤੀ ਹੈ ਉਹਨਾਂ ਦੀ ਸੁੱਖਾਂ ਪਿੱਛੇ ਲਾਲਸਾ ਬਣੀ ਰਹੇਗੀ ਪਰ ਪਰਮਾਤਮਾ ਦੇ ਰਚੇ ਹੋਏ ਜੀਵ ਕੁਝ ਤਾਂ ਐਸੇ ਹਨ ਜਿਹੜੇ ਸੁੱਤੇ ਸੁਭਾਅ ਹੀ ਆਪਣੇ ਆਪਣੇ ਸੁੱਖਾਂ ਲਈ ਜਿਨ੍ਹਾਂ ਨੂੰ ਸੁੱਖ ਸਮਝੀ ਬੈਠੇ ਹਨ ਉਹਨਾਂ ਲਈ ਯਤਨ ਕਰਦੇ ਰਹਿੰਦੇ ਹਨ ਪਰ ਕੁਝ ਐਸੇ ਜੀਵ ਵੀ ਹਨ ਜੋ ਆਪਣੀ ਮਨ ਦੀ ਚੰਚਲਤਾਈ ਕਰਕੇ ਉਸ ਚੰਚਲਤਾਈ ਦੇ ਪ੍ਰਭਾਵ ਹੇਠਾਂ ਆਪਣੇ ਆਪਣੇ ਸੁੱਖਾਂ ਲਈ ਕਾਲਨਾ ਕਾਲਦੇ ਹਨ ਇਹ ਵੇਖਣ ਵਿੱਚ ਆਉਂਦਾ ਹੈ ਸਿਰ ਮਨੁੱਖ ਸ਼੍ਰੇਣੀ ਹੀ ਨਹੀਂ ਬਲਕਿ ਹੋਰ ਜੂਨਾ ਵੀ ਆਪਣੇ ਆਪਣੇ ਸੁੱਖਾਂ ਲਈ ਉਹਨਾਂ ਦੀ ਪ੍ਰਾਪਤੀ ਲਈ ਸੁੱਖਾਂ ਪ੍ਰਤੀ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਸੁੰਦਰ ਸੁੰਦਰ ਪੰਛੀਆਂ ਦੇ ਸੁੰਦਰ ਸੁੰਦਰ ਆਲਣੇ ਇਸ ਗੱਲ ਦਾ ਸਬੂਤ ਹੁੰਦੇ ਨੇ। ਉਹ ਵੀ ਆਪਣੇ ਸੁੱਖਾਂ ਲਈ ਬੱਝੇ ਹੋਏ ਨੇ। ਪਸ਼ੂਆਂ ਦੇ ਕੁਰਨੇ ਬਣਾਉਣੇ, ਇਉਂ ਲੱਗਦਾ ਹੈ ਉਹਨਾਂ ਲਈ ਇਹਨਾਂ ਵਿੱਚ ਹੀ ਸੁੱਖ ਜਾਪਦਾ ਹੈ। ਦੇਖੇ ਨੇ ਚੂਹੇ ਖੁੱਡ ਬਣਾਉਂਦੇ, ਸ਼ਾਇਦ ਚੂਹਿਆਂ ਨੂੰ ਖੁੱਡ ਬਣਾਉਣ ਵਿੱਚ ਹੀ ਸੁੱਖ ਹੈ, ਪਰ ਉਹਨਾਂ ਖੁੱਡਾਂ 'ਤੇ ਸੱਪਾਂ ਦਾ ਕਬਜ਼ਾ ਕਰ ਲੈਣਾ, ਉਹਨਾਂ ਸੱਪਾਂ ਨੂੰ ਕਿਸੇ ਦੀਆਂ ਬਣਾਈਆਂ ਹੋਈਆਂ ਖੁੱਡਾਂ 'ਤੇ ਕਬਜ਼ਾ ਕਰਨ ਵਿੱਚ ਹੀ ਸੁੱਖ ਪ੍ਰਤੀਤ ਹੁੰਦਾ ਹੈ। ਜੰਗਲੀ ਜਾਨਵਰਾਂ ਦਾ ਕੁਰਨੇ ਬਣਾਉਣੇ ਆਪਣੇ ਬਸੇਰੇ ਲਈ, ਕਿਸੇ ਦੇ ਕੁਰਨਿਆਂ 'ਤੇ ਜੰਗਲੀ ਸ਼ੇਰਾਂ ਦੇ ਕਬਜ਼ੇ ਕਰ ਲੈਣਾ, ਇਉਂ ਲੱਗਦਾ ਇਹਨਾਂ ਨੂੰ ਇਸ ਵਿੱਚ ਹੀ ਸੁੱਖ ਦਾ ਅਨੁਭਵ ਪ੍ਰਤੀਤ ਹੁੰਦਾ ਹੈ। ਪਤੰਗੇ ਦਾ ਦੀਵੇ ਦੀ ਲੋਹ 'ਤੇ ਜਲ ਮਰਨਾ, ਇਉਂ ਲੱਗਦਾ ਕਿ ਦੀਵੇ ਦੀ ਲੋਹ 'ਤੇ ਜਲ ਮਰਨ ਵਿੱਚ ਹੀ ਪਤੰਗੇ ਨੂੰ ਸੁੱਖ ਜਾਪਦਾ ਹੈ। ਭੋਰੇ ਦਾ ਫੁੱਲਾਂ 'ਤੇ ਰਸਾਂ 'ਤੇ ਚੂਮਣਾ ਅਤੇ ਪੰਖਣੀਆਂ ਦਾ ਉਸ ਭੋਰੇ ਨੂੰ ਅੰਦਰ ਹੀ ਸਮੋਹ ਲੈਣਾ, ਇਉਂ ਲੱਗਦਾ ਕਿ ਭੋਰੇ ਨੂੰ ਫੁੱਲ ਦੇ ਰਸ ਵਿੱਚ ਹੀ ਸੁੱਖ ਜਾਪਦਾ ਹੈ। ਮਿਰਗ ਨੂੰ ਨਾਦ 'ਤੇ ਮਸਤ ਹੋਣਾ, ਘੜਾ ਵੱਜਦਾ ਹੈ ਉਸ ਘੜੇ ਦੀ ਆਵਾਜ਼ 'ਤੇ ਮਿਰਗ ਦਾ ਮਸਤ ਹੋਣਾ, ਸ਼ਿਕਾਰੀ ਦੇ ਜਾਲ ਵਿੱਚ ਬੇਸ਼ੱਕ ਫਸ ਕੇ ਮਰ ਜਾਣਾ, ਲੇਕਿਨ ਮਿਰਗ ਨੂੰ ਉਸ ਨਾਚ ਦੀ ਮਸਤੀ ਵਿੱਚ ਹੀ ਸੁੱਖ ਮਹਿਸੂਸ ਹੁੰਦਾ ਹੈ। ਮੱਛਲੀ ਦਾ ਜਲ ਵਿੱਚ ਰਹਿਣਾ ਉਸ ਦੇ ਲਈ ਇਹੋ ਸੁੱਖ ਦਾ ਅਨੁਭਵ ਹੈ। ਬੇਸ਼ੱਕ ਉਸੇ ਜਲ ਵਿੱਚ ਜਾਲ ਪਾਉਣ ਵਾਲੇ ਸ਼ਿਕਾਰੀ ਨੇ ਉਸ ਮੱਛਲੀ ਨੂੰ ਜਲ ਵਿੱਚੋਂ ਹੀ ਫੜ ਲੈਣਾ, ਲੇਕਿਨ ਮੱਛਲੀ ਨੂੰ ਜਲ ਵਿੱਚ ਹੀ ਸੁੱਖ ਜਾਪਦਾ। ਜਦੋਂ ਮੈਂ ਮਨੁੱਖ ਸ਼੍ਰੇਣੀ ਦੀ ਵਿਚਾਰ ਕਰਾਂ, ਮਨੁੱਖ ਸ਼੍ਰੇਣੀ ਬੇਸ਼ੱਕ ਵਿਵਹਾਰਕ ਤੌਰ 'ਤੇ ਵਿਚਰਦੀ ਹੈ, ਬੇਸ਼ੱਕ ਪਰਮਾਰਥਕ ਤੌਰ 'ਤੇ ਵਿਚਰ ਰਹੀ ਹੈ, ਬੇਸ਼ੱਕ ਵੇਖਿਆ ਪਰਿਵਾਰਕ ਤੌਰ 'ਤੇ ਵਿਚਰਦੀ ਹੈ, ਪਰ ਵੇਖਣ ਵਿੱਚ ਇਹੀ ਆਉਂਦਾ ਹੈ ਆਪਣੇ ਆਪਣੇ ਸੁੱਖਾਂ ਵਿੱਚ ਮਨੁੱਖ ਸ਼੍ਰੇਣੀ ਵੀ ਲੱਗੀ ਹੋਈ ਹੈ। ਪਰਿਵਾਰ ਦੇ ਜੀ ਇੱਕ ਦੂਸਰੇ ਨਾਲ ਸਨੇਹ ਤਾਂ ਕਰਦੇ ਹਨ, ਪਰ ਆਪਣੇ ਆਪਣੇ ਸੁੱਖਾਂ ਦੇ ਨਾਲ ਬੰਨੇ ਹੋਏ ਆਪਣੇ ਆਪਣੇ ਹਿੱਤਾਂ ਕਰਕੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪ੍ਰਥਾਏ ਅੰਮ੍ਰਿਤ ਬਚਨ ਕਹੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾ ਗਏ, ਕਿਆ ਦਾਰਾ ਕਿਆ ਵੀ। ਮੇਰੀ ਮੇਰੀ ਤਾਂ ਸਾਰੇ ਕਰਦੇ ਨੇ, ਪਰ ਸੰਬੰਧ ਹਰ ਇੱਕ ਦਾ ਆਪਣੇ ਆਪਣੇ ਸੁੱਖਾਂ ਦੇ ਨਾਲ ਹੈ। ਸੁੱਖ ਹਨ ਤਾਂ ਰਿਸ਼ਤੇ ਹਨ, ਸੁੱਖ ਨਹੀਂ ਤੇ ਸੰਬੰਧ ਵੀ ਟੁੱਟ ਜਾਂਦੇ ਹਨ। ਸੁੱਖਾਂ ਕਰਕੇ ਹੀ ਸੰਬੰਧੀ ਹਨ, ਸੁੱਖਾਂ ਕਰਕੇ ਹੀ ਬੋਲਚਾਲ ਹੈ। ਜੇ ਸੁੱਖ ਨਹੀਂ ਤੇ ਬੋਲਚਾਲ ਵੀ ਨਹੀਂ ਰਹਿੰਦੀ। ਰਿਸ਼ਤਿਆਂ ਦਾ ਟੁੱਟਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਸੁੱਖਾਂ ਤੋਂ ਕੋਈ ਵਾਂਝਿਆ ਗਿਆ। ਜੇ ਮੈਂ ਵਿਵਹਾਰਕ ਤੌਰ 'ਤੇ ਵੀ ਦੇਖਦਾ, ਕੋਈ ਹੱਟੀ 'ਤੇ ਜਾਂਦਾ, ਸਾਰਾ ਦਿਨ ਬੈਠਦਾ, ਘਾਲਦਾ ਘਾਲਦਾ ਤੇ ਸੁੱਖਾਂ ਵਾਸਤੇ ਕਿ ਮੈਂ ਕੁਝ ਖੱਟਾਂਗਾ, ਖੱਟ ਕੇ ਕਮਾਵਾਂਗਾ। ਉਸ ਕਮਾਈ ਦੇ ਪਿੱਛੇ ਵੀ ਉਸਦੀ ਭਾਵਨਾ ਸੁੱਖਾਂ ਨਾਲ ਬਣੀ ਹੋਈ ਹੈ। ਮੈਂ ਕਹਿੰਦਾ ਜੇ ਪਰਮਾਰਥਕ ਤੌਰ 'ਤੇ ਵੀ ਕੋਈ ਮਨੁੱਖ ਸ਼੍ਰੇਣੀ ਵਿਚਰਦੀ ਦਿਖਾਈ ਦਿੰਦੀ ਹੈ, ਆਪਣੇ ਆਪ ਨੂੰ ਧਰਮੀ ਕਹਿਲਾਉਣ ਵਾਲੇ ਜਾਂ ਜੇ ਜਿਹੜੇ ਧਰਮੀ ਨਹੀਂ ਬਣੇ ਉਹਨਾਂ ਦੀ ਵੀ ਮੈਂ ਵੇਖਦਾ ਮਨੁੱਖ ਸ਼੍ਰੇਣੀ ਵਿੱਚ ਵੀ, ਜੇ ਕੋਈ ਜਾਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਪੂਜਾ ਕਰਦਾ ਹੈ, ਭਾਵਨਾ ਕੀ ਹੈ ਕਿ ਮੈਨੂੰ ਸੁੱਖ ਮਿਲ ਜਾਣ। ਆਖੋ ਵਾਹਿਗੁਰੂ। ਮੈਂ ਵੇਖਿਆ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਇਸ ਕਰਕੇ ਵੀ ਕਰ ਰਿਹਾ ਕਿ ਮੇਰੀ ਹੱਟੀ ਚੰਗੀ ਚੱਲ ਜਾਏ। ਆਖੋ ਵਾਹਿਗੁਰੂ। ਜੇ ਅਗਰ ਕੋਈ ਅਖੰਡ ਪਾਠ ਸਾਹਿਬ ਵੀ ਕਰਵਾ ਰਿਹਾ, ਮੈਂ ਵੇਖਿਆ ਉਸਦੀ ਪਿੱਛੇ ਮੰਗ ਹੈ ਉਸਦੀ ਕਿਹੜੀ, ਸੁੱਖ। ਜੇ ਕੋਈ ਜਪ ਕਰਦਾ, ਤਪ ਕਰਦਾ, ਸੇਵਾ ਕਰਦਾ, ਦਾਨ ਕਰਦਾ, ਉਸਦੇ ਪਿੱਛੇ ਕੀ ਮੰਗ ਹੈ ਆਪਣੇ ਆਪਣੇ ਸੁੱਖਾਂ ਦੀ? ਕੋਈ ਕਿਸ ਸੁੱਖ ਨਾਲ ਬਣਿਆ ਹੋਇਆ, ਕੋਈ ਕਿਸ ਸੁੱਖ ਨਾਲ ਬਣਿਆ ਹੋਇਆ? ਮੈਂ ਤਾਂ ਕਹਾਂਗਾ ਕੋਈ ਗੁਰਦੁਆਰੇ ਮੱਥਾ ਟੇਕਣ ਵੀ ਆਉਂਦਾ, ਉਸਦੇ ਪਿੱਛੇ ਵੀ ਉਸਦੀ ਮੰਗ ਹੈ ਸੁੱਖ। ਸੁੱਖ ਚਾਹੀਦਾ ਹੈ, ਮੈਂ ਗੁਰਦੁਆਰੇ ਜਾਵਾਂ ਆ ਸੁੱਖ ਮਿਲ ਜਾਏ, ਮੈਂ ਇਤਨੇ ਦਿਨ ਗੁਰਦੁਆਰੇ ਜਾਵਾਂਗਾ ਆ ਸੁੱਖ ਮਿਲ ਜਾਏ, ਮੈਂ ਇਤਨੀ ਤੀਰਥ ਯਾਤਰਾ ਕਰਾਂਗਾ ਆ ਸੁੱਖ ਮਿਲ ਜਾਏ। ਮੰਤਰਾਂ ਦਾ ਜਾਪ ਹੁੰਦਾ ਸੁੱਖਾਂ ਵਾਸਤੇ, ਅੱਜ ਪਾਠ ਹੁੰਦੇ ਨੇ ਸੁੱਖਾਂ ਵਾਸਤੇ। ਦੁੱਖ ਤਾਂ ਇਸ ਨੂੰ ਕੌੜੀ ਜ਼ਹਿਰ ਲੱਗਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਜਾਪ ਕਰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਪਾਠ ਕਰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ ਤਾਂ ਇਹ ਧਰਮ ਕਰਮ ਕਰਦਾ ਹੈ। ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਯਤਨ ਤਾਂ ਬਹੁਤ ਕਰਦਾ ਹੈ, ਸੁੱਖਾਂ ਲਈ ਯਤਨ ਤੋਂ ਬਹੁਤ ਕਰਦਾ, ਫਿਰ ਦੁਖੀ ਕਿਉਂ ਹੈ? ਆਖੋ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਸੁੱਖਾਂ ਲਈ ਤੂੰ ਇਤਨੇ ਯਤਨ ਕਰਦਾ ਹੋਇਆ ਫਿਰ ਵੀ ਤੂੰ ਦੁਖੀ ਹੈ, ਕਾਰਨ ਕੀ ਹੈ? ਕਿਵੇਂ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਯਤਨ ਬਹੁਤ ਸੁੱਖ ਕੇ ਕੀਏ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ
ਬੋਲੋ।
ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਸੁਨ ਰੇ ਮਨਾ, ਹਰ ਪਾਵੈ ਸੋਏ,
ਹਰ ਪਾਵੈ ਸੋਏ, ਹਰ ਪਾਵੈ। ਯਤਨ ਤਾਂ ਬਹੁਤ ਕਰਦੇ ਹਾਂ ਫਿਰ ਦੁਖੀ ਕਿਉਂ ਹੈ? ਕਹਿੰਦੇ ਕਾਰਨ ਇੱਕੋ ਹੀ ਹੈ, ਜਿਹਨਾਂ ਸੁੱਖਾਂ ਨੂੰ ਤੂੰ ਸੁੱਖ ਸਮਝੀ ਬੈਠਾ ਉਹ ਸੁੱਖ ਹੀ ਦੁੱਖ ਦਾ ਰੂਪ ਹਨ। ਜਿਹੜੇ ਸੁੱਖਾਂ ਨੇ ਬਿਨਸ ਜਾਣਾ, ਬਿਨਸ ਜਾਣ ਵਾਲੀ ਵਸਤੂ ਸੁੱਖ ਨਹੀਂ ਦਿੰਦੀ। ਇਉਂ ਲੱਗਦਾ ਤੂੰ ਬਿਨਸ ਜਾਣ ਵਾਲੇ ਸੁੱਖਾਂ ਨੂੰ ਚਾਹੁੰਦਾ, ਤੂੰ ਸੁੱਖ ਉਹਨਾਂ ਨੂੰ ਸਮਝੀ ਬੈਠਾ ਜਿਹਨਾਂ ਦਾ ਸੰਬੰਧ ਤੇਰੇ ਸਰੀਰ ਨਾਲ ਹੈ ਜਾਂ ਤੇਰੇ ਨਾਲ ਜੁੜੇ ਹੋਏ ਸਰੀਰਾਂ ਨਾਲ ਹੈ। ਜਾਂ ਸਰੀਰਾਂ ਨੇ ਬਿਨਸ ਜਾਣਾ ਤੇ ਸਰੀਰਾਂ ਦੇ ਸੁੱਖ ਵੀ ਬਿਨਸ ਜਾਂਦੇ ਹਨ। ਕਹਿੰਦੇ ਪਰ ਇੱਕ ਸੁੱਖ ਐਸਾ, ਸਰੀਰ ਮਰ ਜਾਂਦਾ ਲੇਕਿਨ ਉਹ ਸੁੱਖ ਨਹੀਂ ਮਰਦਾ। ਮੈਂ ਮਰ ਜਾਵਾਂਗਾ ਲੇਕਿਨ ਮੇਰੇ ਮਰਨ ਤੋਂ ਬਾਅਦ ਵੀ ਉਹ ਸੁੱਖ ਨਹੀਂ ਮਰੇਗਾ। ਜੇ ਮੈਨੂੰ ਜਿਉਂਦੇ ਜੀ ਮੇਰੇ ਸਰੀਰ ਮਰਨ ਤੋਂ ਪਹਿਲੋਂ ਪਹਿਲੋਂ ਮੈਂ ਜਿਉਂਦੇ ਜੀ ਉਹ ਸੁੱਖ ਪ੍ਰਾਪਤ ਕਰ ਲਵਾਂ, ਉਸ ਸੁੱਖ ਕਰਕੇ ਮੇਰਾ ਇਹ ਲੋਕ ਵੀ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੁਖੀ ਹੋ ਜਾਏਗਾ। ਉਹ ਸੁੱਖ ਇੱਕੋ ਇੱਕ ਹੈ, ਉਹ ਸੁੱਖੀ ਹੈ। ਸੁੱਖ ਅੰਮ੍ਰਿਤ ਪ੍ਰਭ ਨਾਮ, ਸਾਰੇ ਬੋਲੋ ਸੁੱਖ ਅੰਮ੍ਰਿਤ ਪ੍ਰਭ ਨਾਮ, ਸੁੱਖ ਅੰਮ੍ਰਿਤ ਪ੍ਰਭ ਨਾਮ। ਇਹ ਸੁੱਖ ਪ੍ਰਾਪਤ ਹੋ ਜਾਏ ਫਿਰ ਦੁੱਖਾਂ ਦਾ ਕੋਈ ਟਿਕਾਣਾ ਹੀ ਨਹੀਂ। ਜੇ ਸੁੱਖ ਪ੍ਰਾਪਤ ਹੋ ਜਾਏ ਫਿਰ ਵਸੂਰੇ ਮੁੱਕ ਜਾਣਗੇ। ਜੇ ਸੁੱਖ ਦਾ ਪ੍ਰਕਾਸ਼ ਹੋ ਜਾਏ ਤੇ ਫਿਰ ਦੁੱਖਾਂ ਦੇ ਹਨੇਰੇ ਨੂੰ ਕੋਈ ਥਾਂ ਨਹੀਂ। ਇਹ ਸੁੱਖ ਪ੍ਰਾਪਤ ਹੋ ਜਾਏ ਫਿਰ ਆਤਮਕ ਆਨੰਦ ਹੈ, ਆਤਮਕ ਵਿਕਾਸ ਹੈ। ਪਰ ਇੱਕ ਗੱਲ ਕਹਿੰਦੇ, ਇਸ ਸੁੱਖ ਦੀ ਪ੍ਰਾਪਤੀ ਲਈ ਇਸ ਸੁੱਖ ਦੇ ਦਾਤੇ ਦੀ ਸ਼ਰਨ ਵਿੱਚ ਜਾਣਾ ਹੋਏਗਾ। ਆਖੋ ਵਾਹਿਗੁਰੂ, ਉਹ ਦਾਤਾ ਕੌਣ ਹੈ? ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਸਾਰੇ ਬੋਲੋ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਜਾਂ ਕਿ ਸ਼ਰਣੀ ਪਾਈ। ਦਾਤੇ ਦੀ ਇੱਕ ਨਿਸ਼ਾਨੀ ਹੁੰਦੀ ਹੈ, ਦਾਤਾ ਦਾਤ ਨੂੰ ਵੇਚਦਾ ਨਹੀਂ, ਦਾਤ ਤਰੁੱਠ ਕੇ ਦਿੰਦਾ। ਜਿਹੜਾ ਦਾਤਾ ਦਾਤ ਨੂੰ ਵੇਚੇ ਉਹ ਦਾਤਾ ਨਹੀਂ ਹੁੰਦਾ, ਉਹ ਆਪੂ ਬਣ ਬੈਠਾ ਦਾਤਾ ਕਹਿਲਾਉਂਦਾ ਹੈ, ਦਾਤਾ ਨਹੀਂ। ਦਾਤਾ ਦਾਤ ਨੂੰ ਵੇਚਦਾ ਨਹੀਂ, ਤਰੁੱਠ ਕੇ ਦਿੰਦਾ। ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ, जे गुरु दाता नाम दे, गुरु दाता है नाम दा, ते गुरु दा ज्ञान, गुरु दी शिक्षा, जो मनदा है, जेड़ा उसका मनन करता है, आखो वाहिगुरु, ओ गुरु दे ज्ञान नू पाके, गुरु दी दात नू प्राप्त करके, गुर शब्द नू प्राप्त करके, गुर शब्द नू कमाउंदा होया, ओ इस दा अनुभव कर लैंदा है गुर शब्द की कमाई करता है। किस गल का अनुभव करता है कि हुक्मी दे हुक्म विच सब कुछ वरत रहा है। आखो वाहिगुरु, कहो नानक सुन रे मना, हर पावै सो होए। आखो सारे वाहिगुरु, उस अनुभव हो जाता है कि हुक्मी दे हुक्म भी सब कुछ वरत रहा है। ये दुख सुख भी हुक्मी दे हुक्म विच हन। किवें कहिंदे ने हर नाल पढ़िए, हुक्मी होवन आकार, हुक्म ना के
हुक्म लिख दुख सुख पाए
लिख दुख सुख पाए गुरु दे शब्द राही अनपावो ते हुक्मी दे हुक्म विच दुख सुख दा अनुभव है फिर हुक्मी नाल संबंध जोड़न लई इक्को जुगत है ओ जुगत है हुक्मी दे हुक्म नू मनना ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਅਨੁਭਵ ਰਿਹਾ ਸੁੱਖ ਮੰਗਤ ਦੁੱਖ ਆ ਗਏ ਆ ਸੋ ਸੁੱਖ ਹਮੋ ਨਾ ਮੰਗਿਆ ਆਪਾਂ ਐਸੇ ਸੁੱਖ ਨੂੰ ਕੀ ਕਰਨਾ ਜਿਹੜਾ ਦੁੱਖਦਾਈ ਰੂਪ ਹੈ ਉਹ ਸੁੱਖ ਮੰਗਣਾ ਭਗਤ ਜੀ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ ਜਿਸ ਸੁੱਖ ਨੇ ਸ਼ਿਵ ਤੇ ਬ੍ਰਹਮਾ ਨੂੰ ਵੀ ਪੈ ਪੀਤ ਕੀਤਾ ਹੋਵੇ ਉਸ ਸੁੱਖ ਨੂੰ ਅਸੀਂ ਸੱਚ ਕਰਕੇ ਮੰਨਿਆ ਹੋਇਆ ਜਿਨ੍ਹਾਂ ਨੇ ਹੁਕਮੀ ਦੇ ਹੁਕਮ ਨੂੰ ਮੰਨਣ ਕਰ ਲਿਆ ਉਹਨਾਂ ਨੇ ਤਾਂ ਆਪਣੇ ਇਸ ਸਰੀਰ ਦੇ ਅੰਦਰ ਆਪਣੇ ਮਨ ਦੀ ਪਹਿਚਾਣ ਕਰ ਲਈ ਆਪੇ ਦੀ ਪਹਿਚਾਣ ਕਰ ਲਈ ਜਿਨ੍ਹਾਂ ਨੇ ਹੁਕਮੀ ਦੇ ਹੁਕਮ ਦਾ ਮੰਨਣ ਨਹੀਂ ਕੀਤਾ ਉਹਨਾਂ ਨੇ ਆਪਣੇ ਮਨ ਨੂੰ ਵੀ ਨਹੀਂ ਪਛਾਣਿਆ ਆਪੇ ਨੂੰ ਨਹੀਂ ਪਛਾਣਿਆ ਸਨਕਾਦਿਕ ਨਾਰਦ ਮੁਨ ਸ਼ੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਦੇਖਾ ਜਿਨ੍ਹਾਂ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਮੰਨਣ ਕਰਨ ਵਾਲਿਆਂ ਨੇ ਹੁਕਮੀ ਦੇ ਪੈ ਔਰ ਭਾਵ ਵਿੱਚ ਰਹਿ ਕੇ ਗੁਰ ਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਨ ਹੀ ਹੈ ਜਾਣਾ ਜੇ ਹੁਕਮੀ ਦੇ ਹੁਕਮ ਦਾ ਮੰਨਣ ਕੀਤਾ ਤੇ ਮੰਨਣ ਦਾ ਸੰਬੰਧ ਫਿਰ ਮਨ ਨਾਲ ਹੈ ਦੇਖਣਾ ਮਨ ਤੋਂ ਬਿਨਾਂ ਮੰਨਣ ਨਹੀਂ ਹੋਏਗਾ ਤੇ ਮੰਨਣ ਤੋਂ ਬਿਨਾਂ ਬਖਸ਼ਿਸ਼ ਨਹੀਂ ਜੇ ਪਿਤਾ ਦਾ ਪੁੱਤਰ ਪਿਤਾ ਦੇ ਹੁਕਮ ਨੂੰ ਮੰਨਦਾ ਹੈ ਮੰਨਣ ਕਰਦਾ ਹੈ ਮਨ ਕਰਕੇ ਤੇ ਪਿਤਾ ਜੀ ਬਖਸ਼ਿਸ਼ ਲੈ ਲਏਗਾ ਪਰ ਮੰਨਣ ਵੀ ਉਹੀ ਕਰੇਗਾ ਜੋ ਮਨ ਕਰਕੇ ਕਰੇਗਾ ਮੰਨਣ ਉਹੀ ਕਰੇਗਾ ਜੋ ਪਿਤਾ ਦੇ ਹੁਕਮ ਨੂੰ ਸੁਣ ਕੇ ਸਮਝ ਕੇ ਕਮਾਏਗਾ ਸੁਣਨਾ ਇਸ ਕਰਕੇ ਹੈ ਸਮਝਣ ਵਾਸਤੇ ਸਮਝਣਾ ਇਸ ਕਰਕੇ ਹੈ ਸਿੱਖਣ ਵਾਸਤੇ ਸਿੱਖਣਾ ਇਸ ਕਰਕੇ ਹੈ ਮੰਨਣ ਵਾਸਤੇ ਅਗਵਾਈ ਫਿਰ ਬੇਨਤੀ ਕਰਦਿਆਂ ਸੁਣਨਾ ਇਸ ਕਰਕੇ ਹੈ ਸਮਝਣ ਵਾਸਤੇ ਸਮਝਣਾ ਇਸ ਕਰਕੇ ਹੈ ਸਿੱਖਣ ਵਾਸਤੇ ਸਿੱਖਣਾ ਇਸ ਕਰਕੇ ਹੈ ਮੰਨਣ ਵਾਸਤੇ ਅਗਵਾਈ ਜੇ ਇੱਕ ਪਤਨੀ ਪਤੀ ਦਾ ਹੁਕਮ ਮੰਨੇਗੀ ਮੰਨਣ ਕਰੇਗੀ ਮਨ ਕਰਕੇ ਤੇ ਆਪਣੇ ਪਤੀ ਦੇ ਪਿਆਰ ਦਾ ਸੁੱਖ ਲੈ ਲੇਗੀ ਲੇਕਿਨ ਅਵਸਥਾ ਉਹੀ ਹੈ ਜੇ ਅਗਰ ਪਤਨੀ ਆਪਣੇ ਪਤੀ ਦੇ ਹੁਕਮ ਨੂੰ ਸੁਣੇਗੀ ਸਮਝੇਗੀ ਸਿੱਖੇਗੀ ਮੰਨੇਗੀ ਜੇ ਸਿੱਖ ਗੁਰੂ ਦੇ ਹੁਕਮ ਨੂੰ
ਮੰਨਦਾ
ਮੰਨਣ ਕਰਦਾ ਮਨ ਕਰਕੇ ਤੇ ਸਿੱਖ ਗੁਰੂ ਦਾ ਪਿਆਰ ਲੈ ਲਏਗਾ, ਗੁਰੂ ਸਿੱਖ ਦੇ ਅੰਦਰ ਵਾਸਾ ਕਰ ਲਏਗਾ, ਉਹ ਗੁਰਸਿੱਖ ਹੋਏਗਾ। ਪਰ ਗੁਰਸਿੱਖ ਵੀ ਗੁਰੂ ਦੇ ਹੁਕਮ ਨੂੰ, ਗੁਰੂ ਦੇ ਸ਼ਬਦ ਨੂੰ ਸੁਣੇ ਸਮਝਣ ਲਈ, ਬਾਣੀ ਦਾ ਪਾਠ ਕਰੇ ਸਮਝਣ ਲਈ, ਬਾਣੀ ਸੁਣੇ ਸਮਝਣ ਲਈ, ਸਮਝਣ ਲਈ ਸਮਝ, ਇਸ ਕਰਕੇ ਸਿੱਖਣ ਲਈ ਸਿੱਖ, ਇਸ ਕਰਕੇ ਮੰਨਣ ਲਈ। ਆਖੋ ਵਾਹਿਗੁਰੂ, ਸਿਰ ਪਾਠ ਹੀ ਨਾ ਕਰੇ ਲੇਕਿਨ ਪਾਠ ਕਰੇ ਸਮਝਣ ਲਈ, ਸਮਝ ਇਸ ਕਰਕੇ ਸਿੱਖਣ ਲਈ, ਸਿੱਖ ਇਸ ਕਰਕੇ ਮੰਨਣ ਲਈ। ਮੈਂ ਪਾਠ ਕਰ ਲਿਆ ਪਰ ਸਮਝਿਆ ਨਹੀਂ, ਮੈਂ ਸਿੱਖਾਂਗਾ ਕੀ? ਆਖੋ ਵਾਹਿਗੁਰੂ, ਮੈਂ ਗੁਰੂ ਦਾ ਹੁਕਮਨਾਮਾ ਸੁਣ ਲਿਆ ਪਰ ਸਮਝਿਆ ਨਹੀਂ, ਮੈਂ ਸਿੱਖਾਂਗਾ ਕੀ? ਆਖੋ ਵਾਹਿਗੁਰੂ, ਜੇ ਸਿੱਖਾਂਗਾ ਨਹੀਂ ਮੰਨਾਂਗਾ ਕੀ? ਜੇਕਰ ਮੰਨਣ ਨਹੀਂ ਤੇ ਬਖਸ਼ਿਸ਼ ਵੀ ਨਹੀਂ, ਸੱਚ ਹੈ। ਪਰ ਮੰਨਣ ਦਾ ਸੰਬੰਧ ਮਨ ਨਾਲ ਹੈ। ਜਿਨ੍ਹਾਂ ਨੇ ਮਨ ਕਰਕੇ ਮੰਨਿਆ, ਜਿਨ੍ਹਾਂ ਦੇ ਅੰਦਰ ਮਨ ਵਿੱਚ ਪ੍ਰੇਮ ਸੀ ਮੰਨਣ ਲਈ, ਉਹਨਾਂ ਨੇ ਸੁਣਿਆ ਵੀ ਮੰਨਿਆ ਵੀ, ਪਰ ਇੱਕ ਜੁਗਤ ਨਾਲ ਮਨ ਕੀਤਾ ਪਾਓ। ਆਖੋ ਵਾਹਿਗੁਰੂ, ਸੁਣਿਆ ਮੰਨਿਆ ਮਨ ਕੀਤਾ ਪਾਓ। ਤੁਸੀਂ ਸੁਣਿਆ, ਜੇ ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਹੀ ਨਹੀਂ, ਭੋਗ ਪੈ ਜਾਏਗਾ। ਆਖੋ ਵਾਹਿਗੁਰੂ, ਮੰਨੋਗੇ ਕੀ? ਜੇ ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਤੇ ਮਨ ਵਿੱਚ ਪ੍ਰੇਮ ਰੱਖ ਕੇ ਮੰਨ ਲਿਆ, ਫਿਰ ਤਾਂ ਅੰਤਰਗਤ ਧੋਤਾ ਜਾਏਗਾ। ਆਖੋ ਵਾਹਿਗੁਰੂ, ਮੈਲ ਖਤਮ ਹੋ ਜਾਏਗੀ, ਨਿਰਮਲ ਹੋ ਜਾਵਾਂਗਾ। ਆਖੋ ਵਾਹਿਗੁਰੂ, ਗੱਲ ਮੰਨਣ ਦੀ। ਅੱਜ ਅਸੀਂ ਦੁਖੀ ਕਿਉਂ ਹਾਂ? ਸੁਖਦਾਤੇ ਦੀ ਗੱਲ ਮੰਨਦੇ ਹੀ ਨਹੀਂ। ਆਖੋ ਵਾਹਿਗੁਰੂ, ਅੱਜ ਸਾਡੇ ਭਟਕਣਾ ਕਿਉਂ ਹੈ? ਸੁਖਦਾਤੇ ਗੁਰ ਪਰਮੇਸ਼ਰ ਦੀ ਗੱਲ ਵੱਲ ਤਾਂ ਸੁਣਦੇ ਹੀ ਨਹੀਂ, ਸੁਣਦੇ ਆ ਸਮਝਦੇ ਨਹੀਂ, ਸਮਝਦੇ ਆ ਮੰਨਦੇ ਨਹੀਂ। ਆਖੋ ਵਾਹਿਗੁਰੂ, ਜਿਹੜਾ ਪਾਠ ਕਰ ਰਿਹਾ ਨਾ, ਇੱਕ ਮੈਂ ਬੇਨਤੀ ਕਰਾਂ, ਮੈਂ ਦੁਖੀ ਹਾਂ, ਰੋਗੀ ਹਾਂ, ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਮੇਰੀ ਨਬਜ਼ ਫੜ ਲਈ, ਡਾਕਟਰ ਨੇ ਨਬਜ਼ ਫੜ ਕੇ ਮੈਨੂੰ ਮੇਰੀ ਬਿਮਾਰੀ ਦੱਸ ਦਿੱਤੀ, ਇੱਕ ਪਰਚੀ ਤੇ ਮੈਨੂੰ ਦਵਾਈਆਂ ਲਿਖ ਦਿੱਤੀਆਂ, ਦਵਾਈ ਖਾਣ ਦਾ ਢੰਗ ਦੱਸਤਾ ਸਵੇਰੇ ਦੁਪਹਿਰੇ ਸ਼ਾਮੀ, ਨਾਲ ਦੱਸ ਦਿੱਤੀ ਵਿਧੀ। ਤੁਸੀਂ ਦੱਸੋ ਕਿ ਮੈਂ ਪਰਚੀ ਨੂੰ ਹੱਥ ਵਿੱਚ ਫੜ ਕੇ ਪਾਠ ਹੀ ਕਰੀ ਜਾਵਾਂ? ਕੀ ਮੈਂ ਡਾਕਟਰ ਦੀ ਪਰਚੀ ਦਾ ਸਾਰਾ ਦਿਨ ਪਾਠ ਕਰਦਾ ਜਾਵਾਂ? ਇਹ ਦਵਾਈ ਸਵੇਰੇ ਖਾ ਦੁਪਹਿਰੇ ਖਾ ਸ਼ਾਮੀ ਖਾ, ਸਵੇਰੇ ਖਾ ਦੁਪਹਿਰੇ ਖਾ ਸ਼ਾਮੀ ਖਾ, ਲੇਕਿਨ ਨਾ ਮੈਂ ਦਵਾਈਆਂ ਲਿਆਵਾਂ ਤੇ ਨਾ ਮੈਂ ਖਾਵਾਂ। ਕੀ ਮੈਂ ਉਸ ਪਰਚੀ ਦੀ ਆਰਤੀ ਉਤਾਰੀ ਜਾਵਾਂ? ਕੀ ਮੈਂ ਉਸ ਪਰਚੀ ਦੀ ਜੋਤਾਂ ਜਗਾਈ ਜਾਵਾਂ? ਮੈਂ ਠੀਕ ਹੋ ਜਾਵਾਂਗਾ? ਆਖੋ ਵਾਹਿਗੁਰੂ, ਸਮਝਣ ਦੀ ਗੱਲ ਇਹ ਸੀ ਕਿ ਮੈਂ ਡਾਕਟਰ ਦੀ ਗੱਲ ਜਿਹਨੇ ਮੈਂ ਨਹੀਂ ਸਮਝ ਸਕਦਾ, ਨਹੀਂ ਪੜ੍ਹ ਸਕਦਾ, ਕਿਸੇ ਕੋਲੋਂ ਸਮਝਾਂ, ਡਾਕਟਰ ਕੋਲੋਂ ਸਮਝਾਂ ਜਾਂ ਕਿਸੇ ਕੋਲ ਸਮਝਾਂ, ਫਿਰ ਦੇਖਾਂ ਮੈਂ ਦਵਾਈ ਸਵੇਰੇ ਸ਼ਾਮੀ ਕਿਵੇਂ ਖਾਣੀ, ਵਿਧੀ ਕਿਵੇਂ ਹੈ, ਪਰਹੇਜ਼ ਕੀ ਹੈ। ਠੀਕ ਹੈ, ਮੈਂ ਡਾਕਟਰ ਨਾਲ ਪਿਆਰ ਕਰਾਂਗਾ, ਮੈਂ ਡਾਕਟਰ ਦਾ ਸਤਿਕਾਰ ਕਰਾਂਗਾ ਜਿਸਨੇ ਮੇਰੀ ਬਿਮਾਰੀ ਲੱਭੀ, ਮੇਰੇ ਮਨ ਵਿੱਚ ਡਾਕਟਰ ਦਾ ਸਤਿਕਾਰ ਹੋਏਗਾ, ਡਾਕਟਰ ਦੀ ਯਾਦ ਹੋਏਗੀ, ਡਾਕਟਰ ਨਾਲ ਪਿਆਰ ਹੋਏਗਾ ਜਿਸਨੇ ਮੇਰੀ ਬਿਮਾਰੀ ਲੱਭੀ, ਲੇਕਿਨ ਡਾਕਟਰ ਵੀ ਮੇਰੇ ਤੇ ਤਾਂ ਪ੍ਰਸੰਨ ਹੋਏਗਾ ਜਿਹੜੀ ਮੈਂ ਦਵਾਈ ਲਿਖੀ ਹੈ ਇਹ ਮਰੀਜ਼ ਖਾਂਦਾ ਵੀ ਹੈ ਕਿ ਨਹੀਂ। ਆਖੋ ਵਾਹਿਗੁਰੂ, ਅੱਜ ਸਾਡੇ ਅੰਦਰ ਭਟਕਣਾ, ਅਸੀਂ ਕਿਰਜਦੇ ਹਾਂ, ਖਪਦੇ ਹਾਂ, ਖਿੱਚਦੇ ਹਾਂ, ਆਪਣੇ ਆਪ ਨੂੰ ਤਰਮੀ ਕਿਲਾਉਣ ਵਾਲਾ ਵੀ ਖਿੱਚੀ ਜਾਂਦਾ, ਹੱਥ ਵਿੱਚ ਗੁਟਕਾ ਫੜ ਕੇ ਪਾਠ ਕਰਦਾ ਫੇਰ ਵੀ ਕਲਪੀ ਤੇ ਖਿੱਚ ਜਾਂਦਾ, ਕਿਉਂ? ਮੇਰੇ ਗੁਰੂ ਵੈਦ ਨੇ, ਮੇਰੇ ਗੁਰੂ ਪਰਮੇਸ਼ਰ ਨੇ
इस मनुखता दी जमीर उची करन वास्ते, इस दी तकदीर उची करन वास्ते, इस कुराए पे होई नू राहे पौन वास्ते, किरत कर्म के विछड़े नू मुड़ के मलाउन वास्ते, इस दा सच्चा ते सुच्चा आचरण करन लई, इस दे विच नेकी दे गुण परन वास्ते, परपकारी मुजस्मा बनाउन वास्ते, सरबत दे पले लई इस दे अंदर सोच परन वास्ते, मेरे गुर परमेश्वर पूरे वैद ने डायग्नोज कीता इस दी बीमारी दसी, ते नाल तुरदरगाही बाणी दे दिती, आखो वाही गुरु तुरदरगाही बाणी, इस बाणी नू सुनी, इस बाणी नू पढ़ी, लेकिन समझन वास्ते समझी, इस करके सिखन वास्ते सिखी, इस करके मनन वास्ते, जे परमेश्वर दी बाणी ए जड़ी औखत है तेरी जमीर नू उच्चा करन वास्ते, सच्चा ते सुच्चा आचरण बनाउण लई, तेरे विछड़े होए नू मुड़ के प्रभु मिलाउण लई, तेरा किरदार उच्चा करन वास्ते, तेरा आचार उच्चा करन वास्ते, जे अगर तू परमेश्वर दी बाणी नू सुने, इसलई समझण लई समझे, इसलई सिखण लई सिखे, इसलई के मनण लई, जे तू गुरबाणी दी विचार नू छकदा जाएगा, दुखां दा नाश हो जाएगा, आखो वाहिगुरु सुखां दा प्रकाश हो जाएगा, सुखां दा प्रकाश हो जाएगा। आखो वाहिगुरु, लेकिन सवाल ये है, जे अगर हुक्मी दे हुक्म नू मनन दा संबंध है, ते मनन दा संबंध फिर मन नाल है, फिर इस मन नू भी समझना पेगा। आखो वाहिगुरु, इस मन नू समझाउण लई मेरे गुरु ने मेरे ते कृपा कीती, कैसी आओ पढ़िए।
सफल जनम वो को गुर की ना, वो को गुर की ना,
सारे जब
सफल जनम वो को गुर की ना, वो को गुर की ना, दुख विसारे सुख अंतर लीना, सुख अंतर लीना, सफल जनम सफल जनम सफल जनम वो को गुर की ना, वो को गुर की ना,
ज्ञान
ज्ञान अनन वो को गुर दीना, राम नाम बिन राम नाम बिन राम नाम
जीवन के तीन तल हैं। एक तल है शरीर, दूसरा तल है मन, तीसरा तल है आत्मा। देखना शरीर पांच तत्वों का है, हवा धरती आकाश ते पानी अग्नि। हवा धरती आकाश पानी ते अग्नि इस शरीर विच रहण वाला मन भी पंजा तत्वों का है। उसके तत्व हैं रस रूप गंध शब्द ते स्पर्श। इन्हों का आपसी संबंध भी जुड़िया हुआ है। वो किवें? अखां दा काम है वेखना, वेखदियां रूप नूं हन। अग्नि रूप दा विशा है, रूप मन दा तत है, अग्नि शरीर दा तत है। जीप चखदी है, जिस दा संबंध रस नाल है। रस मन दा तत है, पर पानी रस दा विशा है। इस शरीर दा तत है। कन सुनदे ने आवाज, जिस दा संबंध शब्द नाल है। शब्द मन दा तत है, आकाश शब्द दा विशा है। नक सुंघदा है, जिस दा संबंध गंध नाल है। गंध मन दा तत है, धरती गंध दा विशा है। स्पर्श दा कम छूना, छूना दा संबंध स्पर्श नाल है। स्पर्श मन दा तत है, पर हवा स्पर्श दा विशा है। हुण इस तरह समझ आती है, मेरे गुरु ने कृपा करके बख्शिश की थी। कैसी बख्शिश? एक गल मैं स्पष्ट कह दिया, मैं अपने मन को खुद समझाना होवे, मैं अपने मन नाल नहीं समझा सकता। ਬੇਸ਼ੱਕ ਕਿ ਸਰੀਰ ਮੇਰੇ ਅੰਦਰ ਮੇਰਾ ਮਨ ਟਿਕਿਆ ਹੋਇਆ, ਮੈਂ ਆਪਣੇ ਮਨ ਨਾਲ ਆਪਣੇ ਮਨ ਨੂੰ ਨਹੀਂ ਵੇਖ ਸਕਦਾ। ਕਾਰਨ ਕੀ ਹੈ? ਮੇਰੇ ਮਨ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨਾਲ ਮੈਂ ਵੇਖਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨੂੰ ਮੈਂ ਸਮਝਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨਾਲ ਮੈਂ ਸਮਝਾਉਣਾ ਚਾਹੁੰਦਾ ਉਸ ਦਾ ਸੁਭਾਅ ਵੀ ਉਹੀ ਹੈ। ਮੈਂ ਆਪਣੀਆਂ ਅੱਖਾਂ ਨਾਲ ਆਪਣੀਆਂ ਅੱਖਾਂ ਨੂੰ ਨਹੀਂ ਵੇਖ ਸਕਦਾ। ਮੇਰੀਆਂ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਅੱਖਾਂ ਖੁਦ ਨਹੀਂ ਵੇਖ ਸਕਦੀਆਂ। ਮੈਨੂੰ ਆਪਣੀਆਂ ਅੱਖਾਂ ਨੂੰ ਵੇਖਣ ਵਾਸਤੇ ਸ਼ੀਸ਼ੇ ਦੀ ਲੋੜ ਹੈ। ਮੇਰੀਆਂ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਵੇਖਣ ਵਾਸਤੇ ਅੱਖਾਂ ਨੂੰ ਸ਼ੀਸ਼ੇ ਦੀ ਲੋੜ ਹੈ। ਜੇ ਮੈਂ ਅੱਖਾਂ ਵੇਖਣੀਆਂ ਨੇ, ਸ਼ੀਸ਼ੇ ਦੀ ਲੋੜ ਹੈ। ਮੇਰੀਆਂ ਅੱਖਾਂ ਬਿਨਾਂ ਸ਼ੀਸ਼ੇ ਤੋਂ ਆਪਣੀ ਅੱਖਾਂ ਨੂੰ ਵੇਖ ਨਹੀਂ ਸਕਦੀਆਂ। ਮੇਰੀਆਂ ਅੱਖਾਂ ਬਿਨਾਂ ਸ਼ੀਸ਼ੇ ਤੋਂ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਨਹੀਂ ਵੇਖ ਸਕਦੀਆਂ। ਅਤੇ ਸੱਚ ਇਹ ਹੈ ਕਿ ਮੇਰਾ ਮਨ ਆਪਣੇ ਮਨ ਨੂੰ ਨਹੀਂ ਸਮਝ ਸਕਦਾ, ਮੇਰਾ ਮਨ ਮੇਰੇ ਮਨ ਨੂੰ ਨਹੀਂ ਵੇਖ ਸਕਦਾ। ਇਸ ਕਰਕੇ ਮੈਨੂੰ ਆਪਣੇ ਮਨ ਨੂੰ ਵੇਖਣ ਲਈ ਗੁਰੂ ਦੇ ਮਨ ਦੀ ਲੋੜ ਹੈ। ਗੁਰੂ ਦਾ ਮਨ ਹੈ, ਗੁਰੂ ਦਾ ਸ਼ਬਦ ਅੱਖ ਵਾਹਿਗੁਰੂ, ਗੁਰੂ ਦੀ ਆਤਮਾ ਹੈ, ਗੁਰੂ ਦਾ ਸ਼ਬਦ। ਮੈਨੂੰ ਆਪਣੇ ਮਨ ਨੂੰ ਵੇਖਣ ਲਈ ਗੁਰੂ ਦੇ ਸ਼ਬਦ ਦੀ ਲੋੜ ਹੈ। ਇਸ ਕਰਕੇ ਮੇਰੇ ਮਨ ਨੂੰ ਸਮਝਾਉਣ ਲਈ ਮੈਨੂੰ ਗੁਰੂ ਨੇ ਗੁਰੂ ਦਾ ਸ਼ਬਦ ਦਿੱਤਾ, ਸੱਚੇ ਦਾ ਸੱਚਾ ਸ਼ਬਦ ਦਿੱਤਾ, ਕਿਉਂਕਿ ਮਨ ਦਾ ਇੱਕ ਤੱਤ ਹੈ ਸ਼ਬਦ। ਮੇਰੇ ਗੁਰੂ ਨੇ ਮੇਰੇ 'ਤੇ ਅਪਾਰ ਕਿਰਪਾ ਕੀਤੀ, ਮੇਰੇ ਮਨ ਨੂੰ ਸੱਚੇ ਦਾ ਸੱਚਾ ਸ਼ਬਦ ਦੇ ਦਿੱਤਾ। ਜਦੋਂ ਸੱਚੇ ਦਾ ਸੱਚਾ ਸ਼ਬਦ ਮਨ ਨੂੰ ਮਿਲ ਗਿਆ, ਜਦੋਂ ਮਨ ਦੇ ਅੰਦਰ ਸੱਚੇ ਦਾ ਸੱਚਾ ਸ਼ਬਦ ਵਸ ਗਿਆ, ਸੱਚੇ ਦੇ ਸੱਚੇ ਸ਼ਬਦ ਨਾਲ ਮਨ ਰੰਗਿਆ ਗਿਆ, ਜਦੋਂ ਮਨ ਵਿੱਚ ਸੱਚ ਵਸ ਗਿਆ, ਦੂਸਰੇ ਤੱਤ ਵੀ ਬਦਲ ਗਏ। ਆਖੋ ਵਾਹਿਗੁਰੂ, ਮੇਰੀ ਦੇਖਣੀ ਵੀ ਬਦਲ ਗਈ। ਪਹਿਲਾਂ ਤਾਂ ਮੇਰੀ ਦੇਖਣੀ ਵਿਕਾਰਾਂ ਵੱਲ ਸੀ, ਜਦੋਂ ਸੱਚੇ ਦਾ ਸੱਚਾ ਸ਼ਬਦ ਮਨ ਨੂੰ ਮਿਲ ਗਿਆ, ਹੁਣ ਨਿਰੰਕਾਰ ਨੂੰ ਵੇਖਣ ਲੱਗ ਪਈ। ਵਿਕਾਰਾਂ ਨੂੰ ਵੇਖਣ ਲਈ ਦੁੱਖ ਸੀ, ਨਿਰੰਕਾਰ ਨੂੰ ਵੇਖਣ ਲਈ ਸੁੱਖ ਹੈ। ਆਖੋ ਵਾਹਿਗੁਰੂ, ਜਦੋਂ ਅੱਖਾਂ ਵਿਕਾਰ ਵੇਖਦੀਆਂ ਸੀ ਤੇ ਦੁੱਖ ਸੀ, ਜਦੋਂ ਉਹੀ ਨੇਤਰ ਨਿਰੰਕਾਰ ਨੂੰ ਵੇਖਣ ਲੱਗ ਪਏ ਤੇ ਸੁੱਖ। ਪੱਤੇ ਪੱਤੇ ਚੋਂ, ਜਲਾਂ ਚੋਂ, ਥਲਾਂ ਚੋਂ, ਮਹੀਜਲ ਚੋਂ, ਜਦੋਂ ਮਨ ਦੇ ਅੰਦਰ ਸੱਚੇ ਦਾ ਸੱਚਾ ਸ਼ਬਦ ਵਸ ਗਿਆ, ਮੇਰਾ ਸੁਣਨਾ ਵੀ ਬਦਲ ਗਿਆ। ਕੱਚ ਨਹੀਂ ਸੁਣਦਾ, ਹੁਣ ਸੱਚ ਸੁਣਦਾ। ਆਖੋ ਵਾਹਿਗੁਰੂ, ਕੱਚ ਸੁਣਨ ਵਿੱਚ ਦੁੱਖ ਸੀ, ਨਿਦਿਆ ਸੁਣਨ ਵਿੱਚ ਦੁੱਖ ਸੀ, ਚੁਗਲੀ ਸੁਣਨ ਵਿੱਚ ਦੁੱਖ ਸੀ, ਹੁਣ ਸੱਚੇ ਦੇ ਸੱਚਾ ਸ਼ਬਦ ਸੁਣਨ ਵਿੱਚ ਸੁੱਖ ਹੈ। ਜਿਸ ਸੁਣੀ ਮਨ ਤਨ ਹਰਿਆ ਹੋਆ, ਆਖੋ ਵਾਹਿਗੁਰੂ, ਸੁੱਖ ਹੈ। ਹੁਣ ਸੁਣੋ, ਸੱਤ ਬਾਣੀ ਵਾਲਾ ਬਣ ਗਿਆ। ਆਖੋ ਵਾਹਿਗੁਰੂ, ਪਹਿਲਾਂ ਤਾਂ ਬੋਲਦਾ ਸੀ ਕੂੜ, ਦੁੱਖ ਸੀ, ਕੂੜ ਬੋਲਣ ਵਿੱਚ ਦੁੱਖ ਸੀ, ਝੂਠ ਬੋਲਣ ਵਿੱਚ ਦੁੱਖ ਸੀ, ਕਬੋਲ ਬੋਲਣ ਵਿੱਚ ਦੁੱਖ ਸੀ, ਹੁਣ ਤਾਂ ਸੱਚੇ ਦਾ ਸੱਚਾ ਸ਼ਬਦ ਬੋਲਣ ਲੱਗ ਪਿਆ। ਪਹਿਲਾਂ ਤਰ੍ਹਾਂ ਤਰ੍ਹਾਂ ਦੇ ਜੀਵ ਦੇ ਚਸਕੇ ਦੁੱਖ ਦਿੰਦੇ ਸੀ, ਰੋਗ ਪੈਦਾ ਕਰਦੇ ਸੀ, ਬੋ ਸਾਧੋਂ ਦੁੱਖ ਪ੍ਰਾਪਤ ਹੋਵੇ। ਹੁਣ ਤਾਂ ਸੱਚੇ ਦਾ ਸੱਚਾ ਰਸ ਪੀਣ ਲੱਗ ਪਿਆ, ਰਸਨਾ ਰਾਮ ਰਸਾਇਣ ਮਾਤੀ, ਹੁਣ ਤਾਂ ਸੁੰਘਣਾ ਹੀ ਬਦਲ ਗਿਆ। ਹਰ ਚਰਨ ਕੰਬਲ ਮਕਰੰਦ ਲੋਭਤ ਵਾਲਾ ਬਣ ਗਿਆ, ਹੁਣ ਪਰਸਣਾ ਹੀ ਬਦਲ ਗਿਆ। ਆਖੋ ਵਾਹਿਗੁਰੂ, ਹੁਣ ਤਾਂ ਕਹਿੰਦਾ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਮੇਰਾ ਗੁਰੂ ਨੇ ਮੇਰੇ 'ਤੇ ਬਖਸ਼ਿਸ਼ ਕਰਕੇ ਮੇਰਾ ਜਨਮ ਸਫਲਾ ਕਰ ਦਿੱਤਾ, ਆਉਣਾ ਸਫਲ ਹੋ ਗਿਆ, ਜੀਵਨ ਸਫਲ ਹੋ ਗਿਆ। ਆ ਵੇਖੋ, ਗੁਰੂ ਸ਼ਬਦ ਦੀ ਕਮਾਈ ਨਾਲ ਜਦ ਆਉਣਾ ਹੀ ਸਫਲ ਹੋ ਗਿਆ, ਜੀਵਨ ਸਫਲ ਹੋ ਗਿਆ, ਦੁੱਖ ਮੁੱਕ ਗਿਆ, ਹੁਣ ਸੁੱਖਾਂ ਨੇ ਵਾਸਾ ਕਰ ਲਿਆ। ਸੁੱਖ ਵੀ ਐਸਾ ਜਿਸ ਨੇ ਮੇਰੇ ਜਿਉਂਦੇ ਜੀ ਮੇਰਾ ਮਰਨਾ ਵੀ ਸਫਲ ਕਰ ਦਿੱਤਾ। ਆਖੋ ਵਾਹਿਗੁਰੂ, ਜਿਸ ਨੇ ਜਿਉਂਦੇ ਜੀ ਮੇਰਾ ਮਰਨਾ ਵੀ ਸਫਲ ਕਰ ਦਿੱਤਾ, ਆਪਣਾ ਆਪ ਸਫਲ ਹੋ ਗਿਆ।
ऐसे गुरु मेरे ते त्रुटे प्रसन्न हो गए। फिर समझ आ गई, मन बारे समझ आ गई। जदों मनन होया आखो वाहिगुरु, फिर की समझ आई आखो वाहिगुरु, बेनती कर लगे। हुण तक असी तुसी जीवन जीउंदे कितने क मेवे खा के होवांगे, कोई अंदाजा है? हुण तक असी किन्ना क पानी पी लिया होएगा, कोई अंदाजा है? तरह तरह का मिठा पानी रसा वाला। हुण तक तुहानू मैनू कोई अंदाजा है कि किन्ना भोजन छक के होवांगे, किन्ना क फल छके होणगे, किन्ना किन्ना सुंदर पहनना कर लिया होएगा, कोई अंदाजा है? हुण तक असी किन्ने खा गए, किन्ने पी गए, किन्ना पहन लिया, किन्ना छक लिया, तरह तरह के रस छकते गए, छकते गए, छकते गए, फिर भुखे दे भुखे। आखो वाहिगुरु, दुख का कारण यह हुई है। आखो वाहिगुरु, पता नहीं किन्ना कुड़ तक छक गए, फिर भुखे दे भुखे, फिर जीव दे चस्के नहीं मुके, फिर मन दी इच्छावां नहीं मुकियां। इतना कुछ पहन 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 के तन तक की टकना सी, अपना मन भी नंगा कर बैठे, तन तक की टकना सी, अज मन ही नंगा हो गया। सिर बंदा बाणी नालों नहीं टुटिया, बाणे नालों भी टुट गया। आखो वाहिगुरु, आखो वाहिगुरु। सिर सच नालों नहीं टुटिया, आचार नालों, सच्चे आचार नालों भी टुट गया। आखो वाहिगुरु। फिर भुखे दे भुखे, मेरे सतगुरु कहते आ, मैं तुम दसा, जे तू मेरी गल मन लवे, मनन कर लवे। आखो वाहिगुरु, मनन ते तेनू तृप्ति हो जाएगी। आखो वाहिगुरु, ऐसा पिंड हो जाएगा मुड़के, तेनू नंदन होएगा ही नहीं, तेरी पत रह जाएगी, दरगाहों पत रह जाएगी। आखो वाहिगुरु, जे तू मनन कर गया, तू तो टुटिया होया सी, तू तो पाटिया होया सी, आ मैं तेन जुगत दसा, तेरा मन भगती नाल सीता जाएगा। आखो वाहिगुरु, जे तेरा मन ही भगती नाल सीता जाए, फिर तो दुखां का सवाल ही नहीं पैदा होंदा। आखो वाहिगुरु, फिर तो दुखां का सवाल नहीं, दुख उन्हें जिन्हों का मन भगती नाल नहीं सीता गया। दुखी ओने भटकते, ओने खपते, ओने खिजते, ओने जिन्हों का मन संसार नाल जुड़िया, निरंकार नाल नहीं। आखो वाहिगुरु, उमरां गवा लिया, श्वास मुकने तक आ गए, काले धोले हो गए, मुड़ के चांस का पता कोई नहीं, लेकिन अजे तक मन संसार विच खचत है, निरंकार विच नहीं। आखो वाहिगुरु, जिसने नाल नहीं निभना। साहब कहते आह, मैं दसा एक जुगत, जे तू ए जुगत वरत लवे, बख्शिश हो जाएगी। कैसी जुगत है? और बोली है।
जी
सुन हर जप जप सत जीवना सुन हर जप जप सत जित मन अखावे ते नाम अमृत रस पीवना नाम अमृत रस
बहुत मातिया हर रस में राते, मातिया
सुख नानक संतन की सेवा,
सुख नानक संतन की सेवा,
चरण शांत
तोए पीवना, चरण शांत तोए पीवना,
सुख नानक संतन की सेवा, चरण संत तोय पीवना, भाग हुआ गुरु संत मिलाया, प्रभ बनाशी कर में पाया, गुरु संत मिलाया अखवाई, गुरु संत दे शब्द रूपी विचार, उन्हां विचारां दा अनुभवी रस, ऐसा सुख दिंदा है जिहड़ा फिर कदे मरदा नहीं। गुरु संत दा ही अनुभव, गुरु संत दी सिख्या, गुरु संत दे शब्द दी कमाई ऐसा प्रकाश करदी है, फिर समझ आ जाती है ए मन लीन पे सुख देओ अखवाई। भगत कबीर ते गुरु प्रसाद वरत्या, इस गुरु प्रसाद दी कृपा द्वारा, गुरु संत दी कृपा द्वारा उन्हां दा ए अनुभव हो गया, जियो एक अर सगल शरीर। इस अनुभव विच बोले इस मन को रब रह कबीर, सचमुच गुरु दा मन ही साडे मन नूं समझा सकदा है। गुरु दा मन गुरु दा शब्द हुंदा है, गुरु दी आत्मा गुरु दा शब्द है, फिर समझ लेना गुरु दा दर्शन भी गुरु दे शब्द दा दर्शन है, गुरु दा संग भी गुरु शब्द दा संग है, गुरु दा बचन गुरु शब्द है, गुरु दी मत गुरु शब्द है, गुरु शरीर नहीं शरीर राही प्रकाश करदा है, शरीर तो जन्म भी लैंदा है ते मर जांदा है, लेकिन गुरु सतगुरु मेरा सदा सदा ना आवे ना जाए। ऐसे गुरु अविनाशी दी शरण, गुरु अविनाशी दी याद, गुरु अविनाशी दी सिख्या ही सानू सदा सदीवी कहम रहने वाले सुख नाल जोड़ सकती है। आओ गुरु शब्द का आसरा लेंदे हुए अपना मार्ग गुरु शब्द नूं बनाते हुए जीवन का मनोरथ गुरु शब्द राही पूरा करन लई गुरु ते लड़ लगी, अपना मन गुरु दे हवाले करके बाकी जिंदगी गुरु दे मन नाल जीना सिख लईए। जिन्हां ने गुरु दे मन नाल जी लिया उन्हां सिखां ने अपने गुरु नूं रजा लिया आखो वाहिगुरु। जिन्हां ते गुरु रीझ पिया उन्हां नूं सिख पा गया, जिन्हां नूं सिख पा गया गुरु ने उन्हां विच ही वासा कर लिया आखो वाहिगुरु। गुर चेला चेला गुर पाया आखो वाहिगुरु। सारे बोलोगे गुर चेला चेला गुर पाया। इत्थे मैं गल होर स्पष्ट कर दिया, सतगुरु नानक देव जी ने भाई लहणे नूं मत्था नहीं सी टेकिया, धन गुरु अंगद देव जी नूं टेकिया सी कदों, जदों उन्हां दे अंदर शब्द का प्रकाश हो गया, शब्द नाल शब्द का प्रकाश हो गया। इस दा भाव गुरु नानक ने किसे शरीर नूं मत्था नहीं टेकिया, गुर शब्द नूं मत्था टेकिया आखो वाह। इस दा भाव गुरु नानक ने किसे शरीर नूं मत्था नहीं टेकिया, गुर शब्द नूं मत्था टेकिया आखो वाह। बस इतनी गल समझ लेना, गुर शब्द नूं मत्था टेकिया मेरे गुरु ने, तुसी भी गुर शब्द नूं मत्था टेकदे हो आखो वाह। धन श्री गुरु ग्रंथ साहिब जी नूं नमस्कार करना गुरु शब्द नूं नमस्कार करनी है। आओ फतेह बुलाओ, वाहिगुरु जी का खालसा वाहिगुरु जी की फतेह।